वटे वटे दुनिया दे राजे रोंदे गे नाम तो बिना हाथ चौबन ही फड़ी रही पेशी दर पेशी अते मिसल हजार रही खेल गयो खेली खेत खोपड़ी ही पड़ी रही देख ले विचार साई तुम से हजार गुना एक से वधीक कोट कोट पीर हो गए चार रोज तुम दाम अपनी दिखाए कर अंत को सुभाए मान काल दीन सो गए बड़े बड़े चक्रवर्ती पातशाह राजे महाराजे संसार विच आए पर नाम तो बिना रोंदे ही चले गए अदम पातशाह बलख बुखारे दा बादशाह सी और गरीबां नू बड़ा तंग करया करदा सी अपनी ही प्रजा नू लुट के ऊंट लद लैने ते हर वेले शराब दी मस्ती विच गुट रहना जुलम दा होने दुख देना प्रजा नू प्रजा दा हर जीव अरदास करदा है खुदावंद करीब जां तां इनू चुक लै ते जां सानू चुक लै असी बड़े तंग आ गए जां कृपा कर कोई अपना फकीर भेज रब दा प्यारा कोई आवे इसनू सीधे रस्ते पा दे निरंकार ने आवाज सुनी अदम बादशाह अते उसदे अहलकार नाल हन ते आके की तकिया एक रब दा फकीर है मनुख दी खोपरी नू कदे पुठियां करदा है कदे सिद्धियां करदा है कदी किवें करदा है कदी किवें करदा है तां वजीर कहन लगा बादशाह आ वेखो मनुखी खोपरी नाल ए किवें बेदबी कर रहा है किवें वर्ताव कर रहा है ए कोई आमल फकीर है कामल नहीं जापदा फकीर साईं ए की कर रहा है ओ रब दा प्यारा फकीर कहन लगा इस खोपड़ी ने मैनू बाज दिती है मैं कब्रस्तान विचो लंघ रिया सा ते इस खोपड़ी ने बाज दिती है ओ निघरिया तू घर आ जा मर के भी तो मेरे पास आना है ते हुणे ही आ जा एक थां ते बैठ जा क्यों थां थां ते भटकता फिरना है थां थां ते रुलता फिरना है इक्के थां ते बैठ के रब दी बंदगी कर पता नौ लगदा किथे मौत आ जानी है किथे अखीरला स्वास आउणा है इस खोपड़ी ने मैनू दस्या कि मैं इस मुल्क दा बादशाह सां और नित नवे फैसले सुनाया करदा सां पर कोई अपने लई कुछ नहीं कीता नाम नहीं जपिया कोई प्रजा दी सेवा नहीं कीती सिमरन नहीं कीता जिस करके मैं फैसला सुलान ली ਕਿਤੇ ਜਾ ਰਿਹਾ ਸਾਂ, ਇੱਕ ਪੈਰ ਦਲੀਜ ਦੇ ਬਾਹਰ ਸੀ ਇੱਕ ਅੰਦਰ ਸੀ, ਮੈਨੂੰ ਐਸਾ ਪੇਟ ਵਿੱਚ ਸੋਲ ਉੱਠਿਆ ਕਿ ਮੇਰੀ ਮ੍ਰਿਤੂ ਹੋ ਗਈ। ਮੇਰੇ ਸਰੀਰ ਨੂੰ ਦਫਨਾਇਆ ਗਿਆ ਤੇ ਬਿਜੂਆਂ ਨੇ ਫਿਰ ਆ ਕੇ ਉਸ ਕਬਰ ਵਿੱਚ ਖੁਦ ਕਰਕੇ ਮੋਰੀ ਕਰਕੇ ਮੇਰਾ ਮਗਜ ਖਾ ਲਿਆ, ਮੇਰੀ ਖੋਪੜੀ ਨੂੰ ਬਾਹਰ ਸਿੱਟ ਦਿੱਤਾ ਤੇ ਉਦੋਂ ਦਾ ਮੈਂ ਰੁੱਲ ਰਿਹਾ। ਉਦੋਂ ਦਾ ਹੀ ਮੈਂ ਭਟਕ ਰਿਹਾ ਹਾਂ, ਕਿਉਂਕਿ ਜੇ ਨਾਮ ਜਪਿਆ ਹੁੰਦਾ ਪਰਮੇਸ਼ਰ ਦਾ, ਜੇ ਕੀਤਾ ਹੁੰਦਾ ਉਹਦਾ ਸਿਮਰਨ, ਤਾਂ ਮੇਰੀ ਇਹ ਹਾਲਤ ਨਾ ਹੁੰਦੀ। ਮੇਰੀ ਖੋਪੜੀ ਵਿੱਚ ਹੁਣ ਪੰਛੀ ਪਰਿੰਦੇ ਆ ਕੇ ਪਾਣੀ ਪੀਂਦੇ ਹਨ, ਇਹ ਮੇਰੀ ਹਾਲਤ ਹੈ। ਅਦਮ ਪੁੱਛਣ ਲੱਗਾ ਬਈ ਇਹ ਹੈ ਕਿਹੜੇ ਬਾਦਸ਼ਾਹ ਦੀ ਖੋਪੜੀ। ਅਖੇ ਬੁਲਕ ਬਲਖ ਬੁਖਾਰੇ ਦਾ ਹੀ ਬਾਦਸ਼ਾਹ ਹੈ। ਵਜ਼ੀਰ ਪੁੱਛਦਾ ਤੂੰ ਉਸ ਦੇ ਪੁੱਤਰ ਨੂੰ ਜਾਣਨਾ ਜਿਹੜਾ ਹੁਣ ਰਾਜ ਕਰ ਰਿਹਾ ਹੈ, ਕਿ ਉਹ ਵੀ ਇਹਦੇ ਤੋਂ ਵੱਧ ਜ਼ਾਲਮ ਹੋਵੇਗਾ, ਉਸਨੇ ਕਿਹੜਾ ਚੰਗਾ ਹੋਣਾ। ਤੇ ਅਦਮ ਸੁਣ ਰਿਹਾ ਸੀ, ਮਨ ਤੇ ਬੜੀ ਚੋਟ ਵੱਜੀ, ਆਖਿਆ ਫਿਰ ਉਹ ਤਾਂ ਪਾਪੀ ਮੈਂ ਹੀ ਹਾਂ, ਮੈਂ ਕਦੇ ਕਿਸੇ ਦੀ ਅਸੀਸ ਨਹੀਂ ਲਈ, ਮੇਰੇ ਤੇ ਕਿਰਪਾ ਕਰ, ਮਿਹਰ ਕਰ, ਮੈਨੂੰ ਕੋਈ ਆਪਣੀ ਕਲਾਮ ਦੇ, ਮੇਰਾ ਅੱਗਾ ਵੀ ਸ਼ੌਰ ਜਾਏ ਤੇ ਲੋਕ ਵੀ ਸ਼ੌਰ ਜਾਏ, ਲੋਕ ਵੀ ਮੇਰੀ ਤਾਰੀਫ ਕਰਨ। ਮੇਰਾ ਹਰ ਵੇਲੇ ਅੰਦਰ ਜਲਦਾ ਰਹਿੰਦਾ ਹੈ, ਜੋ ਜ਼ੁਲਮ ਕਰਦੇ ਹਨ, ਦੁੱਖ ਦਿੰਦੇ ਹਨ, ਰਿਸ਼ਵਤ ਖੋਰ ਹਨ, ਉਹ ਕਦੇ ਸੁੱਖ ਦਾ ਸਾਹ ਨਹੀਂ ਲੈਂਦੇ, ਉਹ ਸਦਾ ਦੁਖੀ ਰਹਿੰਦੇ ਹਨ, ਕਿਉਂਕਿ ਵੱਡੇ ਵੱਡੇ ਨਾਮ ਤੋਂ ਬਿਨਾਂ ਰੋਂਦੇ ਚਲੇ ਗਏ। ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ, ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ। ਸਵਾਸ ਬਾਕੀ ਸਫਲ ਕਰ ਲੈ,
ਬਾਕੀ ਸਫਲ ਕਰ ਲੈ, ਬਾਕੀ ਸਫਲ ਕਰ ਲੈ,
ਨਾਮ ਦੇ ਧਨ ਦੀਆਂ ਝੋਲੀਆਂ ਤੂੰ ਭਰ ਲੈ,
ਝੋਲੀਆਂ ਤੂੰ ਭਰ ਲੈ, ਝੋਲੀਆਂ ਤੂੰ ਭਰ ਲੈ,
ਜਿਹੜੇ ਤੇਰੇ ਬੱਚੇ ਸਵਾਸ ਬਾਕੀ ਸਫਲ ਕਰ ਲੈ,
ਬਾਕੀ ਸਫਲ ਕਰ ਲੈ,
ਧਨ ਦੀਆਂ ਝੋਲੀਆਂ ਤੂੰ ਭਰ ਲੈ,
ਝੋਲੀਆਂ ਤੂੰ ਭਰ ਲੈ, ਝੋਲੀਆਂ ਤੂੰ ਭਰ ਲੈ,
ਨਾਮ ਜਪਿਆ ਨਹੀਂ ਜੀਵਨ ਉਜਾੜੇ ਰੋਂਦੇ ਗਏ ਨਾਮ ਤੂੰ ਬਿਨਾਂ, ਹੋ ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੂੰ ਬਿਨਾਂ। ਸੁਣਿਆ ਕਿ ਮੇਰੇ ਪਿਤਾ ਦਾ ਇਹ ਹਾਲ, ਇਹਦਾ ਚੱਕਰਵਰਤੀ ਪਾਤਸ਼ਾਹ ਜਿਹਦੇ ਨਾਮ ਤੋਂ ਦੁਨੀਆ ਥਰ ਥਰ ਕੰਬਦੀ ਸੀ, ਕੋਈ ਹੁਕਮ ਅਦੂਲੀ ਨਹੀਂ ਸੀ ਕਰ ਸਕਦਾ, ਤੇ ਨਾਮ ਤੋਂ ਬਿਨਾਂ ਇਹ ਹਾਲਤ ਹੋਈ ਹੈ। ਅਦਮ ਬਾਦਸ਼ਾਹ ਚਰਨਾਂ ਤੇ ਡਿੱਗ ਪਿਆ ਮਹਾਂਪੁਰਖਾਂ ਦੇ, ਮਹਾਰਾਜ ਕਿਰਪਾ ਕਰੋ ਇਹ ਦਿਨ ਮੇਰੇ ਤੇ ਨਾ ਆਵੇ, ਮੈਨੂੰ ਸ਼ੁਭ ਉਪਦੇਸ਼ ਦਿਓ, ਕੋਈ ਆਪਣੀ ਕਲਾਮ ਦਿਓ ਜਿਸ ਨਾਲ ਮੇਰਾ ਲੋਕ ਵੀ ਤੇ ਪਰਲੋਕ ਵੀ ਸ਼ੌਰ ਜਾਵੇ, ਕਿਉਂਕਿ ਹਰ ਵੇਲੇ ਮੇਰਾ ਅੰਦਰ ਜਲਦਾ ਰਹਿੰਦਾ। ਜੋ ਵੀ ਪੁਰਸ਼ ਕੋਈ ਜ਼ੁਲਮੀ ਹੁੰਦਾ ਹੈ, ਦੁੱਖ ਦੇਣ ਵਾਲਾ ਹੁੰਦਾ ਹੈ, ਉਹ ਕਦੇ ਸੁੱਖ ਦਾ ਸਾਹ ਨਹੀਂ ਲੈ ਸਕਦਾ। ਆਰਾਮ ਦੇ ਆਰਾਮ ਲੈ, ਅਜਾਬ ਦੇ ਅਜਾਬ ਲੈ, ਇਹ ਸੌਦਾ ਨਗਦ ਮਗਦ ਹੈ, ਇਸ ਹੱਥ ਦੇ ਇਸ ਹੱਥ ਲੈ। ਜੇ ਕਿਸੇ ਨੂੰ ਸੁੱਖ ਪਹੁੰਚਾਏਗਾ, ਕਿਸੇ ਦੀ ਆਤਮਾ ਨੂੰ ਪ੍ਰਸੰਨ ਕਰੇਗਾ, ਤਾਂ ਤੇਰੇ ਅੰਦਰ ਵੀ ਤਾਂ ਉਹੀ ਪਰਮੇਸ਼ਰ ਬੈਠਾ ਹੈ। ਉਹ ਸੁੱਖ ਉੱਧਰ ਨਹੀਂ, ਉੱਧਰ ਤਾਂ ਮਿਲਣਾ ਹੀ ਮਿਲਣਾ ਹੈ, ਉਹ ਤੂੰ 100 ਗੁਣਾ ਵੱਧ ਉਹ ਪ੍ਰਸੰਨਤਾ ਉਹ ਸੁੱਖ ਗੁਰੂ ਤੇਰੀ ਝੋਲੀ ਵਿੱਚ ਪਾ ਦੇਵੇਗਾ। ਕਿਸੇ ਨੂੰ ਵੀ ਸੁੱਖ ਦਿੱਤਾ ਹੋਵੇ, ਉਹ ਕਦੇ ਕੋਲ ਨਹੀਂ ਰੱਖਦਾ, ਉਹ ਉਦੋਂ ਵੀ ਵੱਧ ਸਾਡੀ ਝੋਲੀ ਵਿੱਚ ਪਾ ਦਿੰਦਾ। ਤੇ ਕਿਸੇ ਨੂੰ ਦੁੱਖ ਦੇਈਏ ਤਾਂ ਉਸ ਤੋਂ ਕਈ ਗੁਣਾ ਵੱਧ ਦੁੱਖ ਸਾਡੀ ਝੋਲੀ ਵਿੱਚ ਆ ਪੈਂਦੇ ਹਨ। ਇਸੇ ਲਈ ਬਾਬਾ ਫਰੀਦ ਨੇ ਕਿਹਾ ਸੀ ਕਿ ਜੇ ਤਨ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਜੇ ਕੋਈ ਤੇਰੇ ਨਾਲ ਵਾਅਦਾ ਵੀ ਕਰ ਲਵੇ ਤਾਂ ਮਨ ਵਿੱਚ ਗੁੱਸਾ ਨਾ ਕਰੀ, ਬੁਰਾ ਨਾ ਮਨਾਈ। ਰਾਜਾ ਅਦਮ ਬਾਦਸ਼ਾਹ ਅਦਮ ਢਹਿ ਪਿਆ ਪੈਰਾਂ ਤੇ, ਮਹਾਰਾਜ ਮੈਨੂੰ ਕੋਈ ਕਲਾਮ ਬਖਸ਼ੋ ਮੇਰਾ ਜੀਵਨ ਸਵਰ ਜਾਏ। ਤਾਂ ਰੱਬ ਦਾ ਫਕੀਰ ਕਹਿਣ ਲੱਗਾ ਤੇਰੇ ਪਾਪਾਂ ਦਾ ਬੜਾ ਭਾਰੀ ਪੱਲੜਾ ਹੈ, ਬੜਾ ਬੋਝ ਹੈ, ਇਹ ਬੋਝ ਮੈਂ ਨਹੀਂ ਚੁੱਕ ਸਕਦਾ। ਹਾਂ ਮੈਂ ਤੈਨੂੰ ਆਪਣੇ ਗੁਰੂ ਦਾ ਪਤਾ ਦਿੰਦਾ ਹਾਂ, ਉਹਦੇ ਕੋਲ ਜਾ ਕੇ ਅਰਜ ਕਰ ਤੇ ਉਹ ਕੋਈ ਤੈਨੂੰ ਮਾਰਗ ਦੱਸੇ ਤਾਂ ਤੇਰੇ ਪਾਪਾਂ ਦਾ ਬੋਝਾ ਹਲਕਾ ਹੋ ਸਕਦਾ ਹੈ। ਉਚਾਰਨ ਕਰੋ ਸ੍ਰੀ ਬਾਦਸ਼ਾਹ ਅਦਮ, ਜਿੱਥੇ ਹਰ ਵੇਲੇ ਪੀ ਪੀ ਕੇ ਗੁੱਟ ਰਹਿੰਦਾ ਸੀ, ਜ਼ੁਲਮ ਢਾਉਂਦਾ ਸੀ, ਦੁੱਖ ਦਿੰਦਾ ਸੀ, ਅੱਜ ਮਨ ਹੀ ਮਨ ਵਿੱਚ ਪਸ਼ਚਾਤਾਪ ਕਰਨ ਲੱਗਾ। ਮਹਾਂਪੁਰਖਾਂ ਨੇ ਆਖਿਆ ਇਹ ਜਗਤ ਮੁਸਾਫਰਖਾਨਾ ਹੈ, ਇਸ ਮੁਸਾਫਰਖਾਨੇ ਵਿੱਚ ਜਿਹੜਾ ਗੰਦਗੀ ਪਾ ਕੇ ਜਾਂਦਾ, ਗੰਦ ਪਾ ਕੇ ਜਾਂਦਾ, ਮਾੜੇ ਕਰਮ ਕਰਕੇ ਜਾਂਦਾ, ਉਹਦੀ ਕੋਈ ਤਾਰੀਫ ਹੋਵੇਗੀ? ਹਾਂ ਬਈ, ਜੇ ਮੁਸਾਫਰਖਾਨੇ ਵਿੱਚ ਆਇਆ ਤਾਂ ਕੂੜਾ ਕਰਕਟ ਸਾਫ ਕਰਕੇ ਜਾ, ਕੋਈ ਚੰਗੀ ਤਸਵੀਰ ਲਾ ਕੇ ਜਾ, ਕੋਈ ਮਿਸਾਲ ਛੱਡ ਕੇ ਜਾ, ਕੋਈ ਚੰਗੀ ਸੁਗੰਧੀ ਦੇ ਕੇ ਜਾ, ਤਾਂ ਕਿ ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ ਬਈ ਜੋ ਮੇਰੇ ਤੋਂ ਪਹਿਲਾਂ ਆਇਆ ਸੀ ਮੁਸਾਫਰ ਉਹ ਬੜਾ ਚੰਗਾ ਸੀ। ਉਚਾਰਨ ਕਰੋ ਸ੍ਰੀ ਤਾਂ ਅਦਮ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਫਿਰ ਮੇਰੇ ਤੇ ਕਿਰਪਾ ਕਰੋ, ਆਸ਼ੀਸ਼ ਦਿਓ ਕਿ ਮੈਂ ਜਿਸ ਮਾਰਗ ਲਈ ਚੱਲਿਆ, ਜਿਸ ਕੰਮ ਲਈ ਚੱਲਿਆ ਆਪਦੇ ਗੁਰੂ ਦੇ ਪਾਸ, ਉਹ ਮੈਨੂੰ ਆਪਣੇ ਚਰਨਾਂ ਨਾਲ ਲਾ ਲੈਣ। ਬਾਦਸ਼ਾਹ ਅਦਮ ਤੁਰ ਪਿਆ, ਜਾ ਪਹੁੰਚਿਆ ਮਹਾਂਪੁਰਖਾਂ ਦੇ ਪਾਸ, ਉਸ ਫਕੀਰ ਦੇ ਗੁਰੂ ਦੇ ਪਾਸ ਜਾ ਪਹੁੰਚਿਆ ਤੇ ਗੁਰੂ ਨੇ ਫਿਰ ਸੇਵਾ ਵਿੱਚ ਲਾ ਦਿੱਤਾ। ਆਖਿਆ ਭਾਈ ਆਪਣੇ ਮਨ ਰੂਪੀ ਭਾਂਡੇ ਨੂੰ ਪਹਿਲਾਂ ਸਾਫ ਕਰ, ਫਿਰ ਤੈਨੂੰ ਬੰਦਗੀ ਦੀ ਦਾਤ ਦੇਵਾਂਗੇ, ਭਾਵ ਸੇਵਾ ਕਰ। ਤੇ ਰੋਜ਼ ਅਦਮ ਬਾਦਸ਼ਾਹ ਨੇ ਅੰਮ੍ਰਿਤ ਵੇਲੇ ਮਹਾਂਪੁਰਖਾਂ ਦਾ ਇਸ਼ਨਾਨ ਕਰਾਉਣਾ। 12 ਸਾਲ ਬੀਤ ਗਏ, ਉਸ ਫਕੀਰ ਦੇ ਗੁਰੂ ਨੇ ਆਖਿਆ ਬਈ ਵੇਖੀਏ ਇਹਦੇ ਅੰਦਰ ਕੋਈ ਨਿਮਰਤਾ ਵੀ ਆਈ ਹੈ ਕਿ ਨਹੀਂ ਆਈ, ਤੇ ਆਪਣੇ ਮੁਰੀਦ ਨੂੰ ਕਿਹਾ ਬਈ ਇਹ ਅੱਗ ਬਾਲ ਰਿਹਾ, ਪਾਣੀ ਗਰਮ ਕਰ ਰਿਹਾ, ਇਸ ਨੂੰ ਲੱਤ ਮਾਰ ਜਾ ਕੇ ਤੇ ਵੇਖੀਏ ਇਹਦੇ ਵਿੱਚ ਕਿਤਨੀ ਕੁ ਨਿਮਰਤਾ ਆਈ ਹੈ। ਤੇ ਜਾਂ ਅੱਗ ਬਾਲ ਰਿਹਾ ਸੀ, ਫੂਕੇ ਮਾਰ ਰਿਹਾ ਸੀ ਪਾਈਪ ਦੇ ਨਾਲ, ਤਾਂ ਪਿੱਛੇ ਜਾ ਕੇ ਮੁਰੀਦ ਨੇ ਲੱਤ ਮਾਰੀ ਤੇ ਜਿਤਨੀ ਸੁਆਹ ਥੱਲੇ ਡਿੱਗੀ ਹੋਈ ਸੀ ਸਾਰੀ ਅਦਮ ਬਾਦਸ਼ਾਹ ਦੇ ਮੂੰਹ ਤੇ ਚਿਮੜ ਗਈ ਤੇ ਗੁੱਸੇ ਨਾਲ ਖੜਾ ਹੋ ਗਿਆ। ਕਹਿਣ ਲੱਗਾ ਕਦੇ ਮੈਂ ਆਪਣੀ ਬਾਦਸ਼ਾਹੀ ਵਿੱਚ ਹੁੰਦਾ ਤਾਂ ਤੇਰੇ ਪਤਾ ਨਹੀਂ ਕਿਤਨੇ ਟੁਕੜੇ ਕਰਵਾ ਦਿੰਦਾ। ਤਾਂ ਉਸਦਾ ਗੁਰੂ ਸਾਹਮਣੇ ਆ ਗਿਆ, ਕਹਿਣ ਲੱਗਾ ਠੀਕ ਹੈ ਬਈ, ਬਾਹਰੋਂ ਤਾਂ ਤੇਰਾ ਫਕੀਰੀ ਜਾਮਾ ਹੈ, ਪਰ ਅਜੇ ਅੰਦਰ ਤੇਰੇ ਰਾਜ ਘੁਸਿਆ ਹੋਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਅੰਦਰੋਂ ਬਾਹਰੋਂ ਜਿਤਨੇ ਤੱਕ ਇੱਕ ਨਹੀਂ ਹੋਵੇਗਾ, ਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋ ਸਕਦਾ? ਕਦੇ ਨਹੀਂ ਹੋ ਸਕਦਾ। ਦਰਬ ਗਿਆ, ਤੋਬਾ ਕੀਤੀ, ਗੁਰੂ ਜੀ ਮੇਰੇ ਪਾਸੋਂ ਫੁੱਲ ਹੋ ਗਈ ਹੈ। ਇੱਕ ਵੇਰਾ ਪਾਣੀ ਗਰਮ ਕਰਨ ਲਈ ਲੱਕੜਾਂ ਦਾ ਗੱਠਾ ਸਿਰ ਤੇ ਚੁੱਕ ਕੇ ਲਿਆ ਰਿਹਾ ਸੀ, ਗੁਰੂ ਨੇ ਫਿਰ ਪ੍ਰੀਖਿਆ ਲਈ। ਕਹਿਣ ਲੱਗਾ, ਇਹਦੀ ਲੱਤ ਅੱਗੇ ਲੱਤ ਰੱਖ ਦੇਵੀ, ਆਪੇ ਡਿੱਗ ਪਵੇਗਾ। ਤੇ ਫਿਰ ਵੇਖੀਏ ਕੀ ਕਹਿੰਦਾ। ਤਾਂ ਮੁਰੀਦ ਨੇ ਹੁਕਮ ਮੰਨਦਿਆਂ ਇਸੇ ਤਰ੍ਹਾਂ ਕੀਤਾ। ਗੱਠੜਾ ਚੁੱਕਿਆ ਹੋਇਆ ਲੱਕੜਾਂ ਦਾ, ਅਦਮ ਬਾਦਸ਼ਾਹ ਆ ਰਿਹਾ ਤੇ ਅੱਗੇ ਲੱਤ ਰੱਖੀ ਤੇ ਗੱਠਾ ਕਿਤੇ ਗਿਆ, ਆਪ ਕਿਤੇ ਗਿਆ। ਤੇ ਝੱਟ ਉੱਠ ਕੇ ਉਸ ਮੁਰੀਦ ਦੇ ਚਰਨ ਪਕੜਨ ਲੱਗਾ। ਕਹਿਣ ਲੱਗਾ, ਭਲੇ ਪੁਰਸ਼ਾ, ਜੇ ਮੈਨੂੰ ਕੁਝ ਦੁੱਖ ਦੇਣਾ ਹੀ ਸੀ ਤਾਂ ਕੋਈ ਸੋਟੀ ਮਾਰ ਦਿੰਦਾ, ਕੋਈ ਵੱਟਾ ਮਾਰ ਦਿੰਦਾ, ਪਰ ਮੇਰੇ ਗੁਰੂ ਦੇ ਜਲ ਗਰਮ ਕਰਨ ਦੀਆਂ ਲੱਕੜਾਂ ਸਨ, ਉਹ ਡਿੱਗਦੀਆਂ ਤਾਂ ਨਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ, ਹੁਣ ਇਹ ਨਾਮ ਦੇ ਲਾਇਕ ਹੈ, ਪਰ ਫਿਰ ਵੀ ਇਸ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ। ਇਸ ਨੂੰ ਇੱਕ ਵੇਰਾਂ ਰਾਜ ਵਿੱਚ ਭੇਜਣਾ ਚਾਹੀਦਾ। ਉੱਥੇ ਜਾ ਕੇ ਫਿਰ ਤਾਂ ਨਹੀਂ ਪਕੜ ਕਰ ਲਵੇਗਾ ਰਾਜ ਭਾਗ ਦੀ, ਫਿਰ ਤਾਂ ਨਹੀਂ ਸੁੱਖਾਂ ਵਿੱਚ ਫਸ ਜਾਵੇਗਾ। ਤਾਂ ਬਾਦਸ਼ਾਹ ਅਦਮ ਨੂੰ ਕਿਹਾ, ਜਾ ਬਾਈ ਆਪਣੇ ਰਾਜ ਵਿੱਚ ਇੱਕ ਵੇਰਾਂ ਹੋ ਕੇ ਤੇ ਫਿਰ ਸਾਡੇ ਕੋਲ ਆ, ਫਿਰ ਤੈਨੂੰ ਅਸੀਂ ਬੰਦਗੀ ਦੀ ਦਾਤ, ਸਿਮਰਨ ਦੀ ਦਾਤ ਦੇਵਾਂਗੇ। ਅਦਮ ਬਾਦਸ਼ਾਹ ਨੇ ਕੰਨ ਪਕੜ ਲਏ, ਆਖਿਆ, ਮੇਰਾ ਦੇਸਾਈ, ਮੈਨੂੰ ਰਾਜ ਵਿੱਚ ਨਾ ਭੇਜੋ, ਕਿਤੇ ਮੋਹ ਮਾਇਆ ਵਿੱਚ ਫਸ ਨਾ ਜਾਵਾਂ, ਕਿਰਪਾ ਕਰੋ। ਪਰ ਮੈਂ ਤੁਹਾਡਾ ਬਚਨ ਨਹੀਂ ਮੋੜ ਸਕਦਾ, ਮੈਂ ਜਾਵਾਂਗਾ ਜ਼ਰੂਰ ਤੁਹਾਡਾ ਬਚਨ ਮੰਨ ਕੇ, ਪਰ ਆਪਣੀ ਮਿਹਰ ਦਾ ਹੱਥ ਵੀ ਮੇਰੇ ਸਿਰ ਤੇ ਰੱਖਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਦਸ਼ਾਹ ਅਦਮ ਚੱਲ ਪਿਆ ਆਪਣੀ ਬਾਦਸ਼ਾਹੀ ਵੱਲ, ਤੇ ਗੁਰੂ ਨੇ ਐਸੀ ਲੀਲਾ ਰਚੀ। ਜੰਗਲ ਬੀਆਬਾਨ ਦੇ ਵਿੱਚ ਇੱਕ ਸੁੰਦਰ ਮਹਿਲ ਹੈ। ਅਦਮ ਬਾਦਸ਼ਾਹ ਕੀ ਵੇਖਦਾ ਹੈ? ਜੰਗਲ ਬੀਆਬਾਨ ਵਿੱਚ ਇੱਕ ਸੁੰਦਰ ਮਹਿਲ ਹੈ। ਉਹਦੇ ਅੰਦਰ ਝਾਤੀ ਪਾ ਕੇ ਵੇਖੀ ਤਾਂ ਤਿੰਨ ਪਲੰਗ ਵਿਛੇ ਹਨ ਤੇ ਦੋ ਤੇ ਕੁੱਤੇ ਬੱਧੇ ਹੋਏ ਹਨ ਸੋਨੇ ਦੇ ਜੰਜੀਰਾਂ ਨਾਲ। ਐਡੀ ਸੁੰਦਰ ਵਿਛਾਈ, ਐਡੇ ਸੁੰਦਰ ਗਲੀਚੇ, ਜਿਨ੍ਹਾਂ ਉੱਪਰ ਕੂਕਰ ਬੈਠੇ ਹਨ, ਕੁੱਤੇ ਬੈਠੇ ਹਨ, ਤੇ ਸੋਨੇ ਦੀ ਜੰਜੀਰ ਪਾਈ ਹੋਈ ਹੈ, ਇਹਦਾ ਕੀ ਕਾਰਨ ਹੈ? ਖਲੋ ਗਿਆ ਉੱਥੇ ਤੇ ਕੀ ਤੱਕਿਆ, ਦੋ ਨਫਰ ਆਏ ਹਨ ਜਿਨ੍ਹਾਂ ਨੇ ਪ੍ਰਸ਼ਾਦੇ ਦੇ ਥਾਲ ਚੁੱਕੇ ਹੋਏ ਹਨ ਦੋ। ਉਹਨਾਂ ਨੇ ਉਹ ਪ੍ਰਸ਼ਾਦੇ ਇੱਕ ਪਾਸੇ ਰੱਖ ਦਿੱਤੇ ਤੇ ਕੁੱਤਿਆਂ ਨੂੰ ਖੋਲ ਕੇ ਉਹਨਾਂ ਦਾ ਪੂਰਾ ਕੁਟਾਪਾ ਕੀਤਾ, ਬਹੁਤ ਮਾਰਿਆ ਉਹਨਾਂ ਨੂੰ, ਬੜਾ ਚੀਕ ਚਿਹਾੜਾ ਪਾਇਆ ਕੁੱਤਿਆਂ ਨੇ। ਉਸ ਤੋਂ ਬਾਅਦ ਫਿਰ ਖੁਸ਼ਬੋਈ ਸਾਬਣਾਂ ਦੇ ਨਾਲ ਇਸ਼ਨਾਨ ਕਰਾ ਕੇ ਸੋਨੇ ਦੇ ਜੰਜੀਰ ਪਾ ਕੇ ਉਸ ਪਲੰਗ ਤੇ ਬਿਠਾ ਦਿੱਤਾ ਤੇ ਅੱਗੇ ਉਹ ਥਾਲ ਰੱਖ ਦਿੱਤੇ ਜਿਹੜੇ ਪ੍ਰਸ਼ਾਦ ਦੇ ਲਿਆਏ ਸਨ। ਪ੍ਰਸ਼ਾਦ ਛਕ ਲਿਆ ਉਹਨਾਂ ਨੇ ਤੇ ਜਦੋਂ ਖਾਲੀ ਥਾਲੀਆਂ ਲਿਆ, ਭਾਂਡੇ ਲਿਆ ਕੇ ਵਾਪਸ ਹੋ ਰਹੇ ਸਨ ਤਾਂ ਅਦਮ ਪੁੱਛਣ ਲੱਗਾ, ਮਹਾਰਾਜ ਇਹ ਕੀ ਗੱਲ ਹੋਈ? ਪਹਿਲਾਂ ਇਤਨਾ ਕੁਟਾਪਾ ਕੀਤਾ, ਫਿਰ ਉਸ ਤੋਂ ਬਾਅਦ ਇਹਦੇ ਖੁਸ਼ਬੋਈ ਸਾਬਣਾਂ ਨਾਲ ਇਸ਼ਨਾਨ ਕਰਾਇਆ, ਫਿਰ ਸੋਨੇ ਦੇ ਜੰਜੀਰਾਂ ਵਿੱਚ ਬੰਨ੍ਹ ਕੇ ਸੁੰਦਰ ਸੇਜਾ ਤੇ ਬਿਠਾ ਦਿੱਤਾ। ਤਾਂ ਉਹ ਨਫਰ ਕਹਿਣ ਲੱਗੇ, ਬਈ ਇਹ ਬੜੇ ਆਪਣੇ ਰਾਜ ਵਿੱਚ ਬੜੇ ਹੰਕਾਰੇ ਹੋਏ ਸਨ, ਇਹ ਬੜੇ ਭਲੇ ਮਾਨਸਾਂ ਨੂੰ ਤੰਗ ਕਰਦੇ ਸਨ, ਰਿਸ਼ਵਤ ਖੋਰ ਸਨ, ਬੜੀਆਂ ਬੁਰਿਆਈਆਂ ਕਰਦੇ ਹੁੰਦੇ ਸੀ, ਪਰ ਕਤੇ ਕਤੇ ਕੋਈ ਚੰਗੇ ਪਾਸੇ ਦਾਨ ਵੀ ਕਰਦੇ ਹੁੰਦੇ ਸਨ, ਤੇ ਜਿਹੜਾ ਇਹਨਾਂ ਨੇ ਕੀਤਾ ਹੋਇਆ ਦਾਨ, ਉਹਦਾ ਤਾਂ ਫਲ ਇਹਨਾਂ ਨੂੰ ਮਿਲ ਰਿਹਾ ਕਿ ਸੁੰਦਰ ਸੇਜਾ ਤੇ ਬਹਿ ਕੇ 36 ਪ੍ਰਕਾਰ ਦੇ ਭੋਜਨ ਛਕ ਰਹੇ ਹਨ, ਤੇ ਜਿਹੜਾ ਇਹਨਾਂ ਨੇ ਗਰੀਬਾਂ ਨੂੰ ਤੰਗ ਕੀਤਾ ਉਹ ਕੁਟਾਪਾ ਇਹਨਾਂ ਨੂੰ ਰੋਜ਼ ਹੁੰਦਾ ਔਰ ਹੁੰਦਾ ਰਹੇਗਾ। ਤੇ ਅਦਮ ਕਹਿਣ ਲੱਗਾ, ਮਹਾਰਾਜ ਇਹ ਤੀਸਰਾ ਪਲੰਗ ਖਾਲੀ ਪਿਆ, ਇਹ ਕਾਹਦੇ ਵਾਸਤੇ ਹੈ? ਅਖੇ ਇੱਕ ਅਦਮ ਹੈ, ਆਪਣੀ ਬਾਦਸ਼ਾਹੀ ਵਿੱਚ ਜਾ ਰਿਹਾ, ਪਤਾ ਨਹੀਂ ਮੋਹ ਮਾਇਆ ਦੀ ਨੀਂਦਰ ਵਿੱਚ ਫਸ ਜਾਵੇ ਤੇ ਇਹ ਪਲੰਗ ਉਹਦੇ ਵਾਸਤੇ ਰੱਖਿਆ ਹੋਇਆ, ਉਹ ਵੀ ਅਗਲਾ ਜਨਮ ਕੁੱਤੇ ਦਾ ਹੀ ਧਾਰਨ ਕਰੇਗਾ ਜੇ ਆਪਣੇ ਜੀਵਨ ਅਖਲਾਕ ਤੋਂ ਗਿਰ ਗਿਆ ਤਾਂ। ਆਪਣੇ ਰਾਜ ਵਿੱਚ ਹੋ ਕੇ ਅਦਮ ਬਾਦਸ਼ਾਹ ਸਲਾਮਤ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਗਿਆ ਤੇ ਚਰਨ ਪਕੜਦੇ ਮਹਾਰਾਜ ਮੈਨੂੰ ਸਿਮਰਨ ਦੀ ਦਾਤ ਦਿਓ, ਕਰ ਦੇਵੋ ਮੇਰ ਨਾਮ ਜਪਦਾ ਰਹਾਂ ਤੇਰਾ ਜੀ। ਦੁਨੀਆ ਹੈ ਮੁਸਾਫਰ ਖਾਨਾ ਰਹਿਣ ਦਾ ਬਸੇਰਾ ਜੀ, ਆਓ ਸਾਰੇ ਜਪੀਏ। ਕਰ ਦੇਵੋ ਮੇਰ ਨਾਮ ਜਪਦਾ ਰਹਾਂ ਤੇਰਾ ਜੀ, ਮੁਸਾਫਰ ਖਾਨਾ ਰਹਿਣ ਦਾ ਬਸੇਰਾ ਜੀ। ਹਰ ਜੀ ਮੇਰੀ ਕਰੋ ਬੰਦ ਖਲਾਸੀ ਜੀ, ਦੇ ਦੇਵੋ ਨਾਮ ਕੱਟੀ ਜਾਏ ਚੁਰਾਸੀ ਜੀ। ਰਾਣੇ ਵਜਾ ਗਏ ਵਾਜੇ ਰੋਂਦੇ ਗਏ